ओंकार सतनाम कर्ता पुरख निरभउ निर्वैर अकाल मूरत अजूनी सैभं गुर प्रसाद जप आदि सच जुगाद सच है भी सच नानक होसी भी सच। मैं मूर्ख की केतक बात है कोट परादी दरिया रे गुरु नानक जिन सुनिया पेखिया से फिर गर्भास न परिया रे। सतनाम श्री वाहिगुरु महला पहला साम कह से तंबर स्वामी सच मह अच्छ साच रहे सब को सच समावै रिग कह रहया परपूर राम नाम देवा महसूर। वाहिगुरु जी का खालसा वाहिगुरु जी की फतेह। परम सन्मान जो गुरु की साजी नवाजी साध संगत जी सतगुरों की पावन हजूरी विच अमृत वेले दे दीवान सजे ने आप जी ने अमृतमई गुरबाणी दे नितनेम और सत्कारयोग भाई जरनैल सिंह जी दे जथे पासों श्री आसा जी दी वार दे कीर्तन दा आनंद माणिया है। आओ हुण जोग श्री गुरु ग्रंथ साहिब जी दी लड़ीवार कथा गुरु दरबार विखे चल रही है गुरबाणी दी इस लड़ीवार कथा नाल जुड़िए। सच्चे पातशाह महाराज धन गुरु नानक देव जी ने श्री आसा जी दी वार दे विच जुगां दा वरतारा दस्या है। सिखां ने पुछया सी महाराज ये जुगां दा वरतारा किवें वरतदा है किस युग विच किहड़े इष्ट की उपासना हुंदी है किहड़े वेद की किहड़ी सिक्ख्या का प्रचार हुंदा है। महाराज साहब जी ने उस वेले ये पावन श्लोक उच्चारण किया। आओ सतगुरु नानक देव जी के चरणों आप भी एक विद्यार्थी की तरह जग्यासु की तरह बैठीए बेनती करिए सच्चे पातशाह कृपा करो अपनी बाणी का बोध सानू बख्शो कृपा करके जो अनुभव है क्योंकि वेद शास्त्र ग्रंथ पोथियां किताबां पढ़ लेनियां होर गल है ते अनुभव की प्राप्ति हो जानी होर गल है। अनुभव सतगुरां दे कोल है सतगुरु कृपा करके जिसनू अनुभव बख्शदे हन उसनू सच्चे पातशाह अपनी बाणी का बोध बख्शते हैं। सो गुरु अगे अरदास करिए प्रेम नाल आखिए सतनाम श्री वाहेगुरु साहिब जी सतनाम श्री वाहेगुरु साहिब जी। महला पहला पहले पातशाह जी श्लोक उच्चारण करते ने साम कह से तंबर स्वामी। सतयुग दे विच शाम वेद का प्रचार सीगा सतगुरु महाराज की बाणी विच होर भी कई थावां ते इस तरह के शब्द आउंदे ने ते भाई गुरदास जी की बाणी विच भी बचन आउंदे ने। भाई गुरदास जी गल्लां खोल दिंदे गुरबाणी दीआं कई इस करके उन्हां दी बाणी नूं गुरबाणी की कुंजी कहा जांदा। भाई साहब लिखते ने सतयुग हंस अवतार है। सतयुग दे हंस अवतार सी चिट्टे रंग का सतोगुणी सुभाव सी उहदी उपासना हुंदी सी। श्वेत अंबर श्वेत नाम चिट्टे का है अंबर नाम कपड़िया का है। कहिंदे सतयुग दे विच चिट्टे कपड़े पहने जांदे सन सतोगुणी बिरती रखी जांदी सी। ते इस गल नूं महाराज ने होर भी एक जगह ते लिखिया है बग्गा रत्ता पीला काला वेदां करी पुकार। बग्गा मैंने चिट्टे रंग दा रत्ता मैंने लाल रंग दा पीला तां आपां समझदे ही आ ते काला ਇਹ ਚਾਰ ਯੁੱਗਾਂ ਦੇ ਚਾਰ ਰੰਗ ਮੰਨੇ ਗਏ। ਸਤਿਯੁਗ ਦਾ ਬੱਗਾ, ਤ੍ਰੇਤੇ ਦਾ ਰੱਤਾ, ਦੁਆਪਰ ਦਾ ਪੀੜਾ ਅਤੇ ਕਲਯੁਗ ਦਾ ਕਾਲਾ ਮੰਨਿਆ ਗਿਆ। ਸੋ ਸਤਿਯੁਗ ਦੇ ਵਿੱਚ ਸ਼ਾਮ ਵੇਦ ਉਪਦੇਸ਼ ਦਿੰਦਾ ਸੀ। ਪਰਮੇਸ਼ਰ ਦਾ ਸੇਤ ਅੰਬਰ ਚਿੱਟੇ ਰੰਗ ਦਾ ਸਰੂਪ ਮੰਨਿਆ ਜਾਂਦਾ ਸੀ। ਹੰਸ ਅਵਤਾਰ, ਹੰਸ ਵੀ ਚਿੱਟਾ ਹੁੰਦਾ, ਇਸ ਕਰਕੇ ਸਤਿਯੁਗ ਦੇ ਅਵਤਾਰ ਨੂੰ, ਸਤਿਯੁਗ ਦੇ ਇਸ਼ਟ ਨੂੰ, ਪਰਮੇਸ਼ਰ ਨੂੰ ਹੰਸ ਰੂਪ 'ਚ ਮੰਨਦੇ ਸਨ। ਭਾਵ ਉਹ ਚਿੱਟਾ ਹੈ, ਸ਼ੁੱਧ ਹੈ, ਸਤੋਗੁਣੀ ਹੈ, ਸੁਆਮੀ ਸੱਚ ਮੈਂ ਅੱਛਾ ਹੈ। ਉਹ ਸੱਚ ਦੇ ਵਿੱਚ ਹੀ ਟਿਕਿਆ ਰਹਿੰਦਾ ਸੀ, ਸੱਚ ਰਹੇ, ਸਾਰੇ ਲੋਕ ਸੱਚ ਹੀ ਬੋਲਦੇ ਸਨ। ਸਤਿਯੁਗ ਸੱਚ ਕਹੇ ਸਭ ਕੋਈ, ਘਰ ਘਰ ਭਗਤ ਗੁਰਮੁਖ ਹੋਈ। ਸੱਚ ਦਾ ਹੀ ਵਰਤਾਰਾ ਹੁੰਦਾ ਸੀ, ਝੂਠ ਬੋਲਣਾ ਕਿਸੇ ਨੇ ਸਿੱਖਿਆ ਹੀ ਨਹੀਂ ਸੀ। ਝੂਠ ਬੋਲਣਾ ਤਾਂ ਜਿਉਂ ਜਿਉਂ ਬੰਦੇ ਦੀ ਉਮਰ ਵੱਧਦੀ ਹੈ ਨਾ, ਤਿਉਂ ਤਿਉਂ ਬੰਦਾ ਸਿੱਖਦਾ। ਅੱਜ ਕੱਲ੍ਹ ਵੀ ਜੰਮਦੇ ਬੱਚੇ ਨੂੰ ਝੂਠ ਬੋਲਣਾ ਨਹੀਂ ਆਉਂਦਾ, ਪਰ ਜਦੋਂ ਆਪਣੇ ਬਾਪੂ ਨੂੰ ਕਹਿੰਦਾ ਬਾਪੂ ਰੁਪਈਆ ਦੇ, ਉਹ ਕਹਿੰਦਾ ਹੈ ਨਹੀਂ। ਫਿਰ ਬੱਚਾ ਦੇਖਦਾ ਵੀ ਰੁਪਈਆ ਦੇ ਦੀ ਜੇਬ 'ਚ ਹੈ, ਇਹ ਕਹਿੰਦਾ ਹੈ ਨਹੀਂ, ਉਹ ਕਹਿੰਦਾ ਬਾਪੂ ਝੂਠ ਬੋਲਦਾ। ਉੱਥੋਂ ਉਹਨੂੰ ਪਤਾ ਲੱਗ ਜਾਂਦਾ ਵੀ ਇਹ ਜਿਹੜੀ ਚੀਜ਼ ਹੈ ਉਹਨੂੰ ਨਹੀਂ ਕਹਿਣਾ ਅਤੇ ਜਿਹੜੀ ਨਹੀਂ ਹੈ ਉਹਨੂੰ ਹੈ ਕਹਿਣਾ, ਇਹ ਝੂਠ ਹੁੰਦਾ। ਪਰ ਜੰਮਦੇ ਬੱਚੇ ਨੂੰ ਨਹੀਂ, ਹੌਲੇ ਹੌਲੇ ਬੰਦਾ ਸਿੱਖਦਾ ਹੈ। ਸਤਿਯੁਗ 'ਚ ਦੁਨੀਆ ਜੰਮ ਰਹੀ ਸੀ, ਇੱਕ ਤਰ੍ਹਾਂ ਦਾ ਬਚਪਨ ਸੀਗਾ ਅਤੇ ਭੋਲੇ ਲੋਕ ਸਨ, ਸਿੱਧਾ ਸੁਭਾਅ ਸੀ, ਸੱਚ ਮੈਂ ਅੱਛ ਸੱਚ ਰਹੇ, ਸੱਚ ਹੀ ਬੋਲਦੇ ਸੀ, ਸੱਚ ਹੀ ਸੁਣਦੇ ਸੀ। ਝੂਠ ਦਾ ਤਾਂ ਕਿਸੇ ਨੂੰ ਪਤਾ ਵੀ ਨਹੀਂ ਸੀ ਵੀ ਝੂਠ ਵੀ ਹੁੰਦਾ, ਕੋਈ ਝੂਠ ਦੀ ਲੋੜ ਹੀ ਨਹੀਂ ਸੀ ਪੈਂਦੀ, ਕਿਉਂਕਿ ਜੀਵਨ ਜਿੰਨਾ ਸਾਦਾ ਹੋਏਗਾ, ਜਿੰਨੀਆਂ ਲੋੜਾਂ ਘੱਟ ਹੋਣਗੀਆਂ ਅਤੇ ਜਿੰਨਾ ਬੰਦਾ ਸਤੋਗੁਣੀ ਹੋਵੇਗਾ ਉਹਨੂੰ ਕੀ ਲੋੜ ਹੈ ਝੂਠ ਬੋਲੇ 'ਚ। ਝੂਠ ਤਾਂ ਉਹਨੇ ਬੋਲਣਾ ਜਿਹਨੇ ਚੋਰੀ ਕਰਨੀ ਹੈ, ਯਾਰੀ ਕਰਨੀ ਹੈ, ਠੱਗੀ ਕਰਨੀ ਹੈ। ਜਿਹਨੇ ਚੋਰੀ ਯਾਰੀ ਠੱਗੀ ਬੇਈਮਾਨੀ ਕਰਨੀ ਕੋਈ ਨਹੀਂ, ਉਹਨੂੰ ਝੂਠ ਬੋਲਣ ਦੀ ਕੀ ਲੋੜ। ਇਸ ਕਰਕੇ ਮਹਾਰਾਜ ਸਾਹਿਬ ਕਹਿੰਦੇ ਸੱਚ ਮੈਂ ਅੱਛਾ ਸੱਚ ਰਹੇ, ਸਾਰੇ ਸੱਚ ਵਿੱਚ ਹੀ ਰਹਿੰਦੇ ਸੀ। ਸੱਚ ਸਰੂਪ ਪਰਮੇਸ਼ਰ ਸਾਰਿਆਂ ਦੇ ਹਿਰਦੇ 'ਚ ਵੱਸਦਾ ਸੀ। ਰੱਬ ਕਿਤੇ ਸਤਵੇਂ ਸਮਾਨ 'ਤੇ ਤਾਂ ਨਹੀਂ ਰਹਿੰਦਾ, ਰਹਿੰਦਾ ਤਾਂ ਸੰਸਾਰ ਦੇ ਵਿੱਚ ਹੀ, ਕਣ ਕਣ ਦੇ ਵਿੱਚ। ਜਦੋਂ ਲੋਕ ਸਤੋਗੁਣੀ ਬਿਰਤੀ ਵਾਲੇ ਸਨ, ਸੱਚ ਬੋਲਦੇ ਸਨ, ਸਭ ਕੋ ਸੱਚ ਸਮਾਵੇ, ਸਾਰੀ ਸ੍ਰਿਸ਼ਟੀ, ਸਾਰਾ ਸੰਸਾਰ ਉਸ ਸੱਚ ਵਿੱਚ ਸਮਾਉਂਦਾ, ਸਾਰਿਆਂ ਦੀ ਸੁਰਤੀ ਸੱਚ ਵਿੱਚ ਸਮਾਈ ਰਹਿੰਦੀ ਸੀ। ਸਾਰਿਆਂ ਦੀ ਬਿਰਤੀ ਝੂਠੇ ਪਦਾਰਥਾਂ ਵੱਲ, ਮੋਹ ਮਾਇਆ ਵੱਲ, ਮਕਾਨਾਂ ਵੱਲ, ਦੁਕਾਨਾਂ ਵੱਲ, ਕਾਰੋਬਾਰਾਂ ਵੱਲ ਨਹੀਂ ਸੀ ਜਾਂਦੀ, ਬਲਕਿ ਸੱਚੇ ਵਾਹਿਗੁਰੂ ਵੱਲ ਬਿਰਤੀ ਜਾਂਦੀ ਸੀ। ਸਵੇਰੇ ਉੱਠ ਕੇ ਲੋਕ ਪਰਮੇਸ਼ਰ ਨੂੰ ਯਾਦ ਕਰਦੇ ਅਤੇ ਆਪਣੇ ਗੁਜ਼ਾਰੇ ਜੋਗਾ ਸਾਰਾ ਕੁਝ ਪਿਆ ਹੁੰਦਾ ਸੀ ਉਹ ਛੱਕ ਲੈਂਦੇ, ਸ਼ਾਮ ਨੂੰ ਛੱਕ ਕੇ ਸੌਂ ਜਾਂਦੇ, ਸਵੇਰੇ ਉੱਠ ਕੇ ਫਿਰ ਆਪਣਾ ਪਰਮੇਸ਼ਰ ਵਿੱਚ ਹੀ ਧਿਆਨ ਸੀਗਾ। ਇੰਨੀ ਭੱਜ ਦੌੜ ਨਹੀਂ ਸੀ, ਇੰਨਾ ਲੋਭ ਲਾਲਚ ਨਹੀਂ ਸੀ, ਸਾਰੀ ਸ੍ਰਿਸ਼ਟੀ ਦੀ ਬਿਰਤੀ ਸੱਚ ਵਾਲੇ ਪਾਸੇ ਸੀ। ਅੱਗੇ ਫਿਰ ਮਹਾਰਾਜ ਕਹਿੰਦੇ ਰਿਗ ਕਹਿ ਰਹਿਆ ਭਰਪੂਰ। ਫਿਰ ਆ ਗਿਆ ਤ੍ਰੇਤਾ ਯੁੱਗ, ਤ੍ਰੇਤੇ ਯੁੱਗ ਦਾ ਵੇਦ ਹੋ ਗਿਆ ਰਿਗ, ਜਿਵੇਂ ਸਤਿਯੁਗ ਦਾ ਸ਼ਾਮ ਵੇਦ ਹੈ, ਤ੍ਰੇਤੇ ਦਾ ਰਿਗ ਵੇਦ ਹੈ। ਰਿਗ ਵੇਦ ਕਹਿੰਦਾ ਵੀ ਰਾਮ ਸਾਰਿਆਂ ਵਿੱਚ ਰਮਿਆ ਹੋਇਆ, ਰਹਿਆ ਭਰਪੂਰ, ਕਣ ਕਣ 'ਚ, ਜਰੇ ਜਰੇ 'ਚ, ਪੱਤੇ ਪੱਤੇ 'ਚ ਉਹ ਪਰਮਾਤਮਾ ਵੱਸਦਾ ਹੈ। ਕੋਈ ਐਸੀ ਥਾਂ ਨਹੀਂ ਜਿੱਥੇ ਰਾਮ ਨਹੀਂ ਰਹਿੰਦਾ। ਰਾਮ ਰਮੰਤਾ ਜਾਣੀ ਹੈ, ਮਹਾਰਾਜ ਦੀ ਬਾਣੀ ਵਿੱਚ ਵੀ ਰਾਮ ਰਮੰਤਾ ਲਿਖਿਆ ਅਤੇ ਜਿਹੜਾ ਲਘੂ ਸਿਧਾਂਤ ਕੌਮ ਦੀ ਗ੍ਰੰਥ ਹੈ ਉਹਦੇ ਵਿੱਚ ਰਾਮ ਪਦ ਦੇ ਬਹੁਤ ਗਹਿਰਾਈ ਨਾਲ ਅਰਥ ਕੀਤੇ ਗਏ ਨੇ। ਉਹਨਾਂ ਨੇ ਵੀ ਰਾਮ ਦਾ ਅਰਥ ਹੀ ਕੀਤਾ ਜੋ ਸਾਰੇ ਪਾਸੇ ਰਮਿਆ ਹੋਇਆ ਹੈ, ਹੋਰ ਵੀ ਵਿਦਵਾਨਾਂ ਨੇ ਅਰਥ ਕੀਤੇ ਨੇ। ਸੋ ਮਹਾਰਾਜ ਕਹਿੰਦੇ ਰਾਮ ਨਾਮ ਦੇਵਾ ਮੈਸੂਰ। ਉਸ ਵੇਲੇ ਪਰਮੇਸ਼ਰ ਦਾ ਨਾਮ ਜਿਹੜਾ ਸੀ ਰਾਮ ਨਾਮ, ਉਹ ਦੇਵਤਿਆਂ ਵਿੱਚ ਵੀ ਸੂਰਬੀਰ ਮੰਨਿਆ ਜਾਂਦਾ ਸੀ, ਭਾਵ ਵੱਡਾ ਸੀ। ਸਾਰੇ ਦੇਵਤਿਆਂ 'ਚੋਂ ਵੱਡਾ ਦੇਵਤਾ ਰਾਮ ਦਾ ਨਾਮ ਹੀ ਮੰਨਿਆ ਜਾਂਦਾ ਸੀ, ਕਿਉਂਕਿ ਜਿਹੜੇ ਦੇਵਤੇ ਹਨ 33 ਕਰੋੜ ਬੰਦੇ ਨੇ, ਉਹ ਇਹ ਕੁਦਰਤ ਦੀਆਂ ਸ਼ਕਤੀਆਂ ਨੂੰ ਹੀ ਮੰਨਦੇ ਨੇ, ਜਿਵੇਂ ਸੂਰਜ ਹੈ, ਚੰਦਰਮਾ ਹੈ, ਪਾਣੀ ਹੈ, ਹਵਾ ਹੈ, ਅੱਗ ਹੈ, ਅੰਨ ਦੇਵਤਾ, ਪਾਣੀ ਦੇਵਤਾ, ਬੈਸੰਤਰ ਦੇਵਤਾ, ਲੂਣ, ਪੰਜਵਾਂ ਪਾਇਆ, ਕਿਰਤ, ਇਹ ਸਾਰੇ ਦੇਵਤੇ ਨੇ। ਸਭ ਤੋਂ ਵੱਡਾ ਦੇਵਤਾ ਪਰਮੇਸ਼ਰ ਦਾ ਨਾਮ ਹੈ, ਉਹ ਸਾਰੇ ਪਾਪਾਂ ਨੂੰ ਘੱਟ ਦਿੰਦਾ ਅਤੇ ਮਨ ਨੂੰ ਸ਼ਾਂਤੀ ਦਿੰਦਾ, ਮੁਕਤੀ ਦਿੰਦਾ, ਪਰਮੇਸ਼ਰ ਨਾਲ ਮਿਲਾ ਦਿੰਦਾ। ਇਸ ਕਰਕੇ ਸਾਰੇ ਦੇਵਤਿਆਂ 'ਚ ਸੂਰਮਾ, ਬਲੀ, ਸ਼ਕਤੀਸ਼ਾਲੀ ਰਾਮ ਨਾਮ ਮੰਨਿਆ ਗਿਆ। ਰਾਮ ਨਾਮ ਦੇਵਾ ਮਹਿਸੂਰ, ਰਾਮ ਦਾ ਨਾਮ ਦੇਵਤਿਆਂ ਵਿੱਚੋਂ ਵੱਡਾ ਦੇਵਤਾ ਹੈ, ਸੂਰਮਿਆਂ 'ਚੋਂ ਵੱਡਾ ਸੂਰਮਾ ਹੈ। ਫਿਰ ਅੱਗੇ ਉਹਦੀ ਵਿਆਖਿਆ ਕਰਦੇ ਨੇ, ਕਿਉਂਕਿ ਸਿੱਖਾਂ ਨੇ ਹਰ ਗੱਲ 'ਤੇ ਪੁੱਛਣਾ, ਮਹਾਰਾਜ ਰਾਮ ਦਾ ਨਾਮ ਦੇਵਤਿਆਂ ਵਿੱਚ ਸੂਰਮਾ ਕਿਵੇਂ ਹੈ? ਅੱਗੇ ਮਹਾਰਾਜ ਕਹਿੰਦੇ, ਨਾਏ ਲਿਆ ਪਰਾਛਤ ਜਾਹੇ। ਇਸ ਕਰਕੇ ਸੂਰਮਾ ਹੈ ਵੀ ਨਾਮ ਲੈਣ ਨਾਲ ਪਾਪ ਚਲੇ ਜਾਂਦੇ, ਪਰਾਛਤ ਕਹਿੰਦੇ ਪਾਪਾਂ ਨੂੰ, ਕੀਤੇ ਹੋਏ ਮਾੜੇ ਕਰਮ ਸੜ ਜਾਂਦੇ ਹੈ। ਨਾਨਕ ਤਉ ਮੋਖ ਅੰਤਰ ਪਾਹੇ। ਮਹਾਰਾਜ ਕਹਿੰਦੇ ਜਦੋਂ ਪਾਪ ਸੜ ਜਾਂਦੇ ਹੈ, ਜੀਵਾਤਮਾ ਨਾਮ ਜਪ ਕੇ ਪਰਮਾਤਮਾ ਦੀ ਮੁਕਤੀ ਦੁਆਰਾ ਜਿਹੜਾ ਪਰਮੇਸ਼ਰ ਦਾ ਘਰ ਹੈ ਉਸ ਨੂੰ ਪ੍ਰਾਪਤ ਕਰ ਲੈਂਦੀ। ਜੁਜ ਮੈਂ ਜੋਰ ਛਲੀ ਚੰਦਰਾਵਲ ਕਾਨ ਕ੍ਰਿਸ਼ਨ ਜਾਦਮ ਭਇਆ। ਫਿਰ ਸਤਿਗੁਰੂ ਕਹਿੰਦੇ ਆ ਗਿਆ ਦੁਆਪਰ ਯੁੱਗ, ਉਹਦੇ 'ਚ ਕੀ ਵਰਤਾਰਾ ਹੋਇਆ? ਉਹਦੇ 'ਚ ਵੇਦ ਜੁਜਰਵੇਦ ਆ ਗਿਆ, ਜਿਵੇਂ ਸਤਯੁਗ ਦਾ ਸ਼ਾਮ ਵੇਦ, ਤ੍ਰੇਤੇ ਦਾ ਰਿਗਵੇਦ, ਦੁਆਪਰ ਦਾ ਯਜੁਰਵੇਦ ਆ ਗਿਆ। ਉਹਦੇ ਵਿੱਚ ਜ਼ੋਰ ਦੇ ਨਾਲ ਛਲੀ ਚੰਦਰਾਵਲ, ਚੰਦਰਾਵਲ ਇੱਕ ਗੋਪੀ ਸੀ। ਭਗਵਾਨ ਕ੍ਰਿਸ਼ਨ ਜੀ ਜਦੋਂ ਗੋਕਲ ਦੇ ਵਿੱਚ, ਵ੍ਰਿੰਦਾਵਨ ਦੇ ਵਿੱਚ ਰਾਸਲੀਲਾ ਕਰਿਆ ਕਰਦੇ ਸਨ, ਬੜੀਆਂ ਬੜੀਆਂ ਸੁੰਦਰ ਗੋਪੀਆਂ ਉਹਨਾਂ ਨਾਲ ਪ੍ਰੇਮ ਕਰਦੀਆਂ ਸਨ, ਜਿਨ੍ਹਾਂ ਵਿੱਚੋਂ ਸਤ ਰਾਧਾ ਪ੍ਰਸਿੱਧ ਹੈ। ਹੋਰ ਵੀ ਮਹਾਰਾਜ ਦਸਵੇਂ ਪਾਤਸ਼ਾਹ ਦੀ ਬਾਣੀ ਵਿੱਚ ਸਾਰੀਆਂ ਗੋਪੀਆਂ ਦੇ ਨਾਮ ਆਉਂਦੇ ਨੇ। ਚੰਦਰਾਵਲ ਜਿਹੜੀ ਸੀ ਨਾ, ਉਹ ਚੰਦਰਾਵਲ ਕ੍ਰਿਸ਼ਨ ਦੇ ਦਾਅ ਥੱਲੇ ਨਹੀਂ ਆਈ। ਕ੍ਰਿਸ਼ਨ ਨੇ ਬੜਾ ਯਤਨ ਕੀਤਾ ਵੀ ਇਹਨੂੰ ਮੈਂ ਪ੍ਰਾਪਤ ਕਰਾਂ, ਪਰ ਉਹ ਹਰ ਵਾਰੀ ਕ੍ਰਿਸ਼ਨ ਨੂੰ ਐਸਾ ਲਾਰਾ ਲਾਉਂਦੀ ਕਿ ਉਹਦੇ ਕਾਬੂ ਆਈ ਨਹੀਂ ਕਿਸੇ ਤਰ੍ਹਾਂ। ਕਹਿੰਦੇ ਉਹਦਾ ਵਿਆਹ ਹੋ ਗਿਆ, ਵਿਆਹ ਹੋ ਗਿਆ ਅਤੇ ਉਹ ਆਪਣੇ ਸਹੁਰੇ ਪਿੰਡ ਚਲੀ ਗਈ, ਉੱਥੇ ਰਹਿਣ ਲੱਗ ਪਈ। ਅਤੇ ਕ੍ਰਿਸ਼ਨ ਜਿਹੜੇ ਕੰਮ ਦੇ ਪਿੱਛੇ ਪੈਂਦਾ ਸੀ ਉਹਨੂੰ ਪੂਰਾ ਕਰਦੇ ਸੀ। ਕ੍ਰਿਸ਼ਨ ਭਗਵਾਨ ਉਹਦੇ ਪਿੰਡ ਲੜਕੀ ਬਣ ਕੇ, ਇਸਤਰੀ ਬਣ ਕੇ ਚਲੇ ਗਏ ਸਨ। ਇਸਤਰੀ ਦਾ ਜਾਮਾ ਬਣਾ ਲਿਆ ਅਤੇ ਰਾਤ ਪਈ, ਕੋਈ ਹਨੇਰਾ ਜਿਹਾ ਪੈਣ ਲੱਗਾ ਨਾ, ਜਦੋਂ 6-7 ਵਜੇ ਸ਼ਾਮ ਦੇ, ਅਤੇ ਜਾ ਦਰਵਾਜ਼ਾ ਖੜਕਾਇਆ। ਉਹਨੇ ਦਰਵਾਜ਼ਾ ਖੋਲ੍ਹਿਆ ਅਤੇ ਜਦੋਂ ਦਰਵਾਜ਼ਾ ਖੋਲ੍ਹਿਆ ਚੰਦਰਾਵਲ ਨੇ, ਅਤੇ ਉਹਨੇ ਹੈਰਾਨ ਹੋ ਗਈ ਵੀ ਮੇਰੇ ਘਰ ਇਹ ਜਨਾਨੀ ਕੌਣ ਆ ਗਈ? ਕ੍ਰਿਸ਼ਨ ਕਹਿਣ ਲੱਗੇ ਵੀ ਤੂੰ ਨਹੀਂ ਮੈਨੂੰ ਪਛਾਣਦੀ? ਉਹ ਕਹਿੰਦੀ ਨਾ, ਮੈਂ ਤੈਨੂੰ ਵੇਖਿਆ ਹੀ ਨਹੀਂ, ਮੈਂ ਨਾ ਤੇਰੀ ਮਾਸੀ ਦੀ ਕੁੜੀ ਹਾਂ। ਕਹਿੰਦੇ ਮੈਂ ਛੋਟੇ ਹੁੰਦਿਆਂ ਤੈਨੂੰ ਵੇਖਿਆ ਸੀ, ਤੂੰ ਵਿਆਹੀ ਗਈ, ਮੈਂ ਹੋਰ ਪਿੰਡ ਵਿਆਹੀ ਗਈ, ਮੇਰਾ ਬੜਾ ਜੀ ਕਰਦਾ ਸੀ ਵੀ ਮੈਂ ਤੈਨੂੰ ਮਿਲਾਂ, ਪਰ ਤੂੰ ਇੱਦਾਂ ਵੀ, ਮੈਂ ਅੱਜ ਇੱਧਰੋਂ ਲੰਘਦੀ ਜਾ ਰਹੀ ਸੀ, ਹਨੇਰਾ ਪੈ ਗਿਆ, ਰਾਤ ਪੈ ਗਈ, ਫਿਰ ਮੈਨੂੰ ਖਿਆਲ ਆਇਆ ਵੀ ਸਾਡੀ ਚੰਦਰਾਵਲ ਇੱਥੇ ਵਿਆਹੀ ਹੋਈ ਹੈ ਅਤੇ ਚੱਲ ਕੇ ਮਿਲ ਚੱਲਦੇ ਹਾਂ ਰਸਤੇ 'ਚ, ਅਤੇ ਨਾਲੇ ਰਾਤ ਰਹਿ ਜਾਵਾਂਗੀ। ਮੈਂ ਰਾਤ ਰਹਿਣ ਵਾਸਤੇ ਆਈ ਹਾਂ ਅਤੇ ਤੇਰੇ ਕੋਲ ਰਹਿਣਾ। ਉਹਨੇ ਆਖਿਆ ਤੂੰ ਆ ਜਾ। ਉਹਨੇ ਆਖਿਆ ਵੀ ਹੋ ਸਕਦਾ ਵੀ ਮੇਰੇ ਪਿੰਡ ਦੀ ਕੋਈ ਮਾਸੀ ਦੂਰੋਂ ਨੇੜਿਓਂ, ਹੁੰਦਾ ਹੀ ਹੈ ਕੋਈ ਰਿਸ਼ਤੇਦਾਰੀ ਹੁੰਦੀ, ਉਹਨੇ ਅੰਦਰ ਵਾਲ ਲਈ। ਅਤੇ ਕਹਿਣ ਲੱਗੀ ਵੀ ਮੈਂ ਹੋਰ ਤਾਂ ਕਿਸੇ ਕੋਲ ਸੌਣਾ ਕੋਈ ਨਹੀਂ, ਸੌਣਾ ਮੈਂ ਤੇਰੇ ਕੋਲ ਆ। ਉਹਨੇ ਆਖਿਆ ਠੀਕ ਹੈ ਵੀ ਜੇ ਇਸਤਰੀ ਦਾ ਜਾਮਾ, ਇਸਤਰੀ ਦਾ ਜਾਮੇ ਕੋਲ ਇਸਤਰੀ ਦਾ ਜਾਮਾ, ਕਿਸੇ ਨੂੰ ਇਤਰਾਜ਼ ਨਹੀਂ। ਸਹੁਰਿਆਂ ਨੇ ਵੀ ਆਖਿਆ ਵਿਚਾਰੇ ਦੀ ਮਾਸੀ ਦੀ ਕੁੜੀ ਹੈ। ਉਹਨਾਂ ਨੇ ਉਹ ਕਮਰੇ 'ਚ ਦੋਵੇਂ ਪੈ ਗਏ, 6 ਮਹੀਨੇ ਦੀ ਰਾਤ ਵਧਾ ਦਿੱਤੀ ਆਪਣੇ ਬਲ ਨਾਲ, ਅਤੇ ਉਹ ਉੱਥੇ ਚੰਦਰਾਵਲ ਨੂੰ ਛੱਲ ਲਿਆ। ਉਹ ਜਿਹੜੀ ਕਹਿੰਦੀ ਸੀ ਨਾ ਵੀ ਮੈਂ ਤਾਂ ਕ੍ਰਿਸ਼ਨ ਨੂੰ ਕਿਸੇ ਤਰ੍ਹਾਂ ਵੀ ਆਪਣੇ ਨੇੜੇ ਨਹੀਂ ਆਉਣ ਦਿਆਂਗੀ, ਉਹਦਾ ਸਾਰਾ ਉਹ ਜਿਹੜਾ ਦਾਅਵਾ ਸੀ ਝੂਠਾ ਪਾ ਦਿੱਤਾ। ਅਤੇ ਮਹਾਰਾਜ ਗੁਰੂ ਨਾਨਕ ਸਾਹਿਬ ਕਹਿੰਦੇ ਜੁਝ ਮੈਂ ਜ਼ੋਰ ਛਲੀ ਚੰਦਰਾਵਲ, ਜ਼ੋਰ ਦੇ ਨਾਲ ਚੰਦਰਾਵਲ ਛੱਲ ਲਈ। ਕਾਨ ਕ੍ਰਿਸ਼ਨ ਜਾਦਮ ਪਿਆ, ਕਾਨ ਕ੍ਰਿਸ਼ਨ ਜਾਦੂ ਜਾਦਵਾਂ ਦੀ ਕੁੱਲ ਦੇ ਵਿੱਚ ਕ੍ਰਿਸ਼ਨ ਜੀ ਦਾ ਜਨਮ ਹੈ। ਜਿਹੜੀ ਕੁੱਲ ਦਾ ਕ੍ਰਿਸ਼ਨ ਜੀ ਦਾ ਜਨਮ ਹੈ ਉਸਨੂੰ ਯਦੂ ਕੁੱਲ ਕਹਿੰਦੇ ਹੈ, ਯਾਦਵ ਕੁੱਲ ਕਹਿੰਦੇ ਹੈ। ਇਸ ਕਰਕੇ ਮਹਾਰਾਜ ਕਹਿੰਦੇ ਕਾਨ ਕ੍ਰਿਸ਼ਨ ਜਾਦਮ ਪਿਆ, ਕ੍ਰਿਸ਼ਨ ਜਾਦਵਾਂ 'ਚੋਂ ਹੋਇਆ ਉਸ ਵੇਲੇ ਦਾ ਅਵਤਾਰ। ਉਹਨੇ ਆਪਣੇ ਬਲ ਨਾਲ ਜ਼ੋਰ ਨਾਲ ਚੰਦਰਾਵਲ ਨੂੰ ਛੱਲ ਲਿਆ, ਅਤੇ ਕੋਈ ਉਹਦਾ ਚੰਦਰਾਵਲ ਦਾ ਜ਼ੋਰ ਚੱਲਿਆ ਨਹੀਂ। ਇਹ ਵੀ ਸਾਧ ਸੰਗਤ ਜੀ ਮਹਾਰਾਜ ਨੇ ਸੰਸਾਰ ਦੇ ਵਿੱਚ ਜੋ ਵੱਖੋ ਵੱਖ ਸਮਿਆਂ ਵਿੱਚ ਜੋ ਜੋ ਵਰਤਾਰੇ ਹੋਏ ਨਾ ਉਹ ਸਾਰੇ ਸਲੋਕ 'ਚ ਦੱਸ ਦਿੱਤੇ ਆ। ਮਹਾਰਾਜ ਕਹਿੰਦੇ ਦੁਆਪਰ ਯੁੱਗ 'ਚ ਇੱਦਾਂ ਹੋਇਆ ਸੀ, ਪਾਰ ਜਾਤ ਗੋਪੀ ਲੈ ਆਇਆ, ਬਿੰਦਰਾਵਨ ਮੈਂ ਰੰਗ ਕੀਆ। ਉਸ ਤੋਂ ਬਾਅਦ ਦੂਜਾ ਕ੍ਰਿਸ਼ਨ ਨੇ ਕੰਮ ਕੀਤਾ, ਜਦੋਂ ਸੱਤ ਭਾਮਾ ਰੁੱਸ ਗਈ, ਕਹਿਣ ਲੱਗੀ ਮੈਂ ਤੇਰੇ ਨਾਲ ਤਾਂ ਬੋਲਾਂਗੀ ਜੇ ਮੇਰੇ ਵਾਸਤੇ ਨਾ ਪਾਰ ਜਾਤ ਕਲਪ ਬਿਰਸ਼ ਲਿਆ ਕੇ ਦੇ। ਹੁਣ ਧਰਤੀ ਦੇ ਉੱਤੇ ਕਲਪ ਬਿਰਸ਼ ਹੈ ਨਹੀਂ, ਸਵਰਗਾਂ ਵਿੱਚ ਕਲਪ ਬਿਰਸ਼ ਜਾਂ ਪਾਰ ਜਾਤ ਉਸ ਰੁੱਖ ਨੂੰ ਕਹਿੰਦੇ ਹੈ ਜਿਹੜਾ ਦੇਵਤਿਆਂ ਨੇ ਜਦੋਂ ਸਮੁੰਦਰ ਰਿੜਕਿਆ ਸੀ 14 ਰਤਨ ਨਿਕਲੇ ਸੀ, ਉਹਦੇ ਵਿੱਚ ਉਹ ਜਿਹੜਾ ਸੀ ਪਾਰ ਜਾਤ ਰੁੱਖ ਕਲਪ ਬਿਰਸ਼ ਨਿਕਲਿਆ ਸੀ। ਉਹਦੀ ਖੂਬੀ ਇਹ ਹੈ ਵੀ ਇੱਕ ਤਾਂ ਉਹ ਬੁੱਢਾ ਨਹੀਂ ਹੁੰਦਾ, ਸਦਾ ਹੀ ਹਰਾ ਭਰਾ ਰਹਿੰਦਾ। ਇੱਕ ਉਹਦੇ ਵਿੱਚ ਇਹ ਗੁਣ ਹੈ ਵੀ ਜਿਹੜਾ ਵੀ ਫਲ ਮੰਗ ਲਓ ਉਹੀ ਫਲ ਦੇ ਦਿੰਦਾ। ਪਾਰ ਜਾਤ ਦਾ ਜਾਂ ਕਲਪ ਬਿਰਸ਼ ਦਾ ਗੁਣ ਇਹ ਦੱਸਿਆ ਵੀ ਉਹਦੇ ਕੋਲ ਜਿਹੜਾ ਵੀ ਫਲ ਮੰਗ ਲਓ ਉਹੀ ਫਲ ਦੇ ਦਿੰਦਾ, ਅਤੇ ਉਹਦਾ ਫਲ ਖਾ ਕੇ ਬੰਦੇ ਦੀ ਕਾਇਆ ਕਲਪ ਹੋ ਜਾਂਦੀ ਹੈ, ਬੁਢੇਪਾ ਦੂਰ ਹੋ ਜਾਂਦਾ, ਸਦਾ ਹੀ ਤੰਦਰੁਸਤੀ ਜਵਾਨੀ ਬਣੀ ਰਹਿੰਦੀ। ਇਸ ਕਰਕੇ ਦੇਵਤੇ ਲੈ ਗਏ ਸਨ ਸਵਰਗ ਦੇ ਵਿੱਚ। ਇੰਦਰ ਨੇ ਆਪਣੇ ਬਾਗ ਵਿੱਚ ਅਮਰਾਵਤੀ ਵਿੱਚ ਉਹ ਜਿਹੜਾ ਸੀ ਕਲਪ ਬਿਰਸ਼ ਲਾਇਆ ਹੋਇਆ ਸੀ। ਕ੍ਰਿਸ਼ਨ ਜੀ ਕਹਿਣ ਲੱਗੇ ਵੀ ਸਤ ਭਾਮਾ ਜਿਹੜੀ ਧਰਤੀ 'ਤੇ ਕੋਈ ਚੀਜ਼ ਹੋਵੇ ਉਹ ਮੰਗੀ ਦੀ ਹੁੰਦੀ ਹੈ, ਤੂੰ ਸਵਰਗ ਦੀ ਚੀਜ਼ ਮੰਗ ਲਈ। ਕਹਿਣ ਲੱਗੀ ਜੇ ਧਰਤੀ 'ਤੇ ਹੋਵੇ ਤਾਂ ਮੰਗਣ ਦੀ ਲੋੜ ਹੀ ਨਹੀਂ ਪੈਂਦੀ, ਧਰਤੀ ਦੀ ਚੀਜ਼ ਤਾਂ ਆਪੇ ਜਾ ਕੇ ਲੈ ਲਈਦੀ, ਤੁਹਾਡੇ ਕੋਲ ਤੁਹਾਡੀ ਪਤਨੀ ਬਣਨ ਦਾ ਫਾਇਦਾ ਕੀ ਹੋਇਆ ਜੇ ਤੁਸੀਂ ਮੈਨੂੰ ਪਾਰ ਜਾਤ ਕਲਪ ਬਿਰਸ਼ ਦੇ ਦਰਸ਼ਨ ਨਹੀਂ ਕਰਾ ਸਕਦੇ। ਹੁਣ ਕਹਿੰਦੇ ਨਾ ਬਾਲ ਹੱਠ ਰਾਜ ਹੱਠ ਤਿਰਿਆ ਹੱਠ, ਇਹ ਬੜੇ ਡਾਂਡੇ ਹੱਠ ਹੁੰਦੇ ਆ ਵੀ ਜੇ ਬੱਚਾ ਹੱਠ ਕਰ ਜੇ ਵੀ ਹਾਥੀ ਕੁੱਜੇ 'ਚ ਪਾਉਣਾ ਹੀ ਪਾਉਣਾ। ਹੁਣ ਹਾਥੀ ਤਾਂ ਕੁੱਜੇ 'ਚ ਪੈ ਨਹੀਂ ਸਕਦਾ, ਪਰ ਨਿਆਣੇ ਨੂੰ ਕਿਵੇਂ ਚੁੱਪ ਕਰਾਈਏ? ਅਤੇ ਜੇ ਰਾਜਾ ਹੱਠ ਕਰ ਜੇ ਵੀ ਆਹ ਕੰਮ ਕਰਨਾ ਤਾਂ ਸਾਰੀ ਪਬਲਿਕ ਨੂੰ ਉਹਦੇ ਉੱਦਾਂ ਕਰਨਾ ਪੈਂਦਾ, ਅਤੇ ਜੇ ਇਸਤਰੀ ਹੱਠ ਕਰ ਜੇ ਤਾਂ ਫਿਰ ਘਰ ਵਾਲੇ ਨੂੰ ਵਿਚਾਰੇ ਨੂੰ ਸਾਰੇ ਲੋਹੇ ਦੇ ਚਣੇ ਚੱਬਣੇ ਪੈਂਦੇ। ਉਹ ਕੰਮ ਹੋ ਗਿਆ, ਕ੍ਰਿਸ਼ਨ ਨੂੰ ਜਾਣਾ ਪਿਆ। ਕ੍ਰਿਸ਼ਨ ਜੀ ਗਏ ਫਿਰ ਕਹਿੰਦੇ ਸਵਰਗ ਦੇ ਵਿੱਚ, ਇੰਦਰ ਨਾਲ ਯੁੱਧ ਹੋਇਆ, ਇੰਦਰ ਨਾਲ ਯੁੱਧ ਹੋਇਆ। ਕਹਿੰਦੇ ਵੀ ਇੰਦਰ, ਪਹਿਲਾਂ ਤਾਂ ਇੰਦਰ ਬੜਾ ਬਲੀ ਸਮਝਦਾ ਸੀ ਆਪਣੇ ਆਪ ਨੂੰ, ਪਰ ਕ੍ਰਿਸ਼ਨ ਦੇ ਅੱਗੇ ਇੰਦਰ ਹਾਰ ਗਿਆ। ਜਦੋਂ ਇੰਦਰ ਹਾਰ ਗਿਆ ਉਹਨੂੰ ਸਮਝ ਆਈ ਵੀ ਇਹ ਵਿਸ਼ਨੂੰ ਦੇ ਅਵਤਾਰ ਹਨ, ਧਰਤੀ 'ਤੇ ਗਏ ਹੋਏ। ਫਿਰ ਉਹਨੂੰ ਸਮਝ ਆਈ, ਕਹਿਣ ਲੱਗਾ ਜੀ ਮੈਂ ਮਾਫ਼ੀ ਚਾਹੁੰਦਾ ਵੀ ਤੁਹਾਨੂੰ ਮੈਂ ਪਛਾਣ ਨਹੀਂ ਸਕਿਆ, ਅਤੇ ਹੁਣ ਦੱਸੋ ਮੈਂ ਤੁਹਾਡੀ ਕੀ ਸੇਵਾ ਕਰਾਂ? ਕ੍ਰਿਸ਼ਨ ਜੀ ਕਹਿੰਦੇ ਵੀ ਸੇਵਾ ਕਾਹਦੀ ਹੈ, ਮੇਰੇ ਘਰ ਕਲੇਸ਼ ਪਿਆ, ਅਤੇ ਆ ਪਾਰ ਜਾਤ ਜਿਹੜਾ ਕਲਪ ਬਿਰਸ਼ ਹੈ ਨਾ ਇਹ ਮੈਨੂੰ ਦੇ ਅਤੇ ਮੈਂ ਆਪਣੀ ਘਰਵਾਲੀ ਨੂੰ ਖੁਸ਼ ਕਰਾਂ ਜਾ ਕੇ। ਉਹਨੇ ਆਖਿਆ ਮਹਾਰਾਜ ਲੈ ਜਾਓ। ਫਿਰ ਭਗਵਾਨ ਕ੍ਰਿਸ਼ਨ ਜੀ ਪਾਰ ਜਾਤ ਬਿਰਸ਼ ਜਿਹੜਾ ਧਰਤੀ 'ਤੇ ਲੈ ਕੇ ਆਏ ਸਨ ਆਪਣੀ ਘਰਵਾਲੀ ਵਾਸਤੇ। ਤਾਂ ਮਹਾਰਾਜ ਕਹਿੰਦੇ ਪਾਰ ਜਾਤ ਗੋਪੀ ਲੈ ਆਇਆ, ਗੋਪੀ ਦੇ ਵਾਸਤੇ, ਇੱਕ ਇਸਤਰੀ ਦੇ ਵਾਸਤੇ ਕਿੱਡੇ ਪਾਪੜ ਵੇਲਣੇ ਪਏ, ਪਾਰ ਜਾਤ ਲੈ ਕੇ ਆਏ। ਬਿੰਦਰਾਬਨ ਮੈਂ ਰੰਗ ਕੀ ਆ, ਉਹ ਬਿੰਦਰਾਬਨ ਦੇ ਵਿੱਚ ਜਿੱਥੇ ਗੋਕਲ ਬਿੰਦਰਾਬਨ ਮਥੁਰਾ ਦਾ ਇਲਾਕਾ ਹੈ, ਉੱਥੇ ਰਾਸਲੀਲਾ ਕੀਤੀ। ਫਿਰ ਮਹਾਰਾਜ ਕਹਿੰਦੇ ਹੁਣ ਆ ਗਿਆ ਕਲਯੁਗ, ਕਲ ਮੈਂ ਵੇਦ ਅਥਰ ਬਣ ਹੂਆ। ਕਲਯੁਗ ਦੇ ਵਿੱਚ ਵੇਦ ਅਥਰ ਬਣ ਵੇਦ ਆ ਗਿਆ, ਚਾਰਾਂ ਵੇਦਾਂ ਦਾ ਜ਼ਿਕਰ ਚੱਲ ਰਿਹਾ ਨਾ, ਇਹ ਕਲਯੁਗ ਦਾ ਵੇਦ ਅਥਰ ਬਣ ਹੋ ਗਿਆ। ਇਹਦੇ ਵਿੱਚ ਕੀ ਹੋਇਆ ਵਰਤਾਰਾ, ਨਾਉ ਖੁਦਾਈ ਅਲੋ ਪਇਆ, ਉਸ ਪਰਮੇਸ਼ਰ ਦਾ ਨਾਮ ਖੁਦਾ ਜਾਂ ਅੱਲਾ ਬਣ ਗਿਆ। ਜਿਵੇਂ ਸ਼ਾਮ ਯੁਗ ਸ਼ਾਮ ਵੇਦ ਦੇ ਵਿੱਚ ਸਤਯੁਗ ਦੇ ਵਿੱਚ ਸੇਤੰਬਰ ਕਹਿੰਦੇ ਸਨ, ਤ੍ਰੇਤੇ ਯੁਗ 'ਚ ਰਾਮ ਕਹਿੰਦੇ ਸਨ, ਦੁਆਪਰ 'ਚ ਕ੍ਰਿਸ਼ਨ ਕਾਨ ਕਹਿੰਦੇ ਸਨ, ਕਲਯੁਗ 'ਚ ਅੱਲਾ ਅੱਲਾ ਕਹਿਣ ਲੱਗ ਪਏ। ਨਾਉ ਖੁਦਾਈ ਅਲੋ ਪਇਆ, ਸਾਰੇ ਮੁਸਲਮਾਨੀ ਮਤ ਦਾ ਪ੍ਰਚਾਰ ਹੋ ਗਿਆ। ਨੀਲ ਬਸਤਰ ਲੇ ਕੱਪੜੇ ਪਹਿਰੇ, ਤੁਰਕ ਪਠਾਣੀ ਅਮਲ ਕੀ ਆ। ਨੀਲੇ ਕੱਪੜੇ ਪਾ ਲਏ ਅਤੇ ਤੁਰਕਾਂ ਦੇ ਪਠਾਣਾਂ ਦਾ ਰਾਜ ਹੋ ਗਿਆ। ਅਮਲ ਕਹਿੰਦੇ ਨੇ ਰਾਜ ਨੂੰ, ਸਾਰੇ ਪਾਸੇ ਉਹਨਾਂ ਦਾ ਰਾਜ ਹੋ ਗਿਆ, ਸਾਰੇ ਪਾਸੇ ਉਹਨਾਂ ਦਾ ਸਿੱਕਾ ਚੱਲਣ ਲੱਗ ਪਿਆ। ਮੁਸਲਮਾਨੀ ਬੋਲੀ ਚੱਲ ਪਈ, ਫਾਰਸੀ ਅਰਬੀ ਤੁਰਕੀ, ਅਤੇ ਉੱਦਾਂ ਹੀ ਹਿੰਦੂ ਵੀ ਰੱਬ ਦਾ ਨਾਮ ਮੁਸਲਮਾਨਾਂ ਵਾਲਾ ਹੀ ਜਪਣ ਲੱਗ ਪਏ। ਜਿਵੇਂ ਮਹਾਰਾਜ ਕਹਿੰਦੇ ਨਾ ਅੱਗੇ ਚੱਲ ਕੇ ਆਸਾ ਦੀ ਵਾਰ ਵਿੱਚ ਕਿ ਮਲੇਸ਼ ਧਾਨ ਲੈ ਪੂਜਾ ਪੁਰਾਣ, ਆਪਾਂ ਆਖਿਆ ਗਾ ਕੁੱਠਾ ਬੱਕਰਾ ਖਾਣਾ, ਚੌਂਕੇ ਉੱਪਰ ਕਿਸੇ ਨੇ ਜਾਣਾ। ਉੱਦਾਂ ਕਹਿਣਾ ਵੀ ਅਸੀਂ ਹਿੰਦੂ ਹਾਂ, ਸਾਡੇ ਚੌਂਕੇ 'ਤੇ ਨਹੀਂ ਚੜ੍ਹਨਾ, ਅਤੇ ਖਾਣਾ ਬੱਕਰਾ ਹਲਾਲ ਦਾ ਲਿਆ ਕੇ ਮੁਸਲਮਾਨ ਨੂੰ ਝਟਕਾ ਕਰਨ ਨਹੀਂ ਸੀ ਦਿੰਦੇ। ਮੁਸਲਮਾਨਾਂ ਨੇ ਝਟਕਾ ਬੰਦ ਕਰਤਾ ਵੀ ਝਟਕਾ ਕਰਨਾ ਸ਼ਰ੍ਹਾ ਦੇ ਵਿਰੁੱਧ ਹੈ, ਹਲਾਲ ਕੀਤਾ, ਖਾਣਾ ਪਏਗਾ ਜਿਹਨੇ ਖਾਣਾ। ਤੋ ਹਿੰਦੂ ਜਿਹੜੇ ਸੀ ਆਪਣੇ ਆਪ ਨੂੰ ਹਿੰਦੂ ਵੀ ਕਹਾਉਂਦੇ, ਅਤੇ ਕੁੱਠਾ ਬੱਕਰਾ ਹਲਾਲੀ ਦਾ ਮੁਸਲਮਾਨਾਂ ਦਾ ਖਾਂਦੇ, ਅਤੇ ਮੁਸਲਮਾਨ ਕਹਿੰਦੇ ਵੀ ਅਸੀਂ ਝਟਕਾ ਕਰਨ ਨਹੀਂ ਦਿਆਂਗੇ, ਪਾਬੰਦੀ ਲਾ ਤੀ। ਇਹ ਤਾਂ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਛੇਵੇਂ ਪਾਤਸ਼ਾਹ ਨੇ ਪਾਬੰਦੀਆਂ ਤੋੜੀਆਂ, ਕਹਿੰਦੇ ਜਿਹੜੀਆਂ ਚੀਜ਼ਾਂ ਤੋਂ ਤੁਸੀਂ ਰੋਕਦੇ ਹੋ ਅਸੀਂ ਕਰਾਂਗੇ, ਸ਼ਿਕਾਰ ਵੀ ਖੇਡਾਂਗੇ, ਘੋੜਿਆਂ 'ਤੇ ਵੀ ਚੜ੍ਹਾਂਗੇ, ਝਟਕਾ ਵੀ ਕਰਾਂਗੇ, ਰੋਕ ਕੇ ਦਿਖਾਓ। ਉਹ ਸਾਰੀਆਂ ਪਾਬੰਦੀਆਂ ਮਹਾਰਾਜ ਸਾਹਿਬ ਛੇਵੇਂ ਪਾਤਸ਼ਾਹ ਤੋੜੀਆਂ। ਇਹ ਤੁਰਕ ਹਿੰਦੂ ਜਿਹੜੇ ਸੀ ਇਹ ਤਾਂ ਮੁਸਲਮਾਨਾਂ ਦੇ ਗੁਲਾਮ ਬਣ ਗਏ ਸੀ, ਉਹਨਾਂ ਦੀਆਂ ਇੰਨਾ ਮੰਨਣ ਲੱਗ ਪਏ, ਉਹਨਾਂ ਵਾਲੀ ਸਾਰੀ ਸ਼ਰ੍ਹਾ ਮੰਨਣ ਲੱਗ ਪਏ। ਸੋ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬਾਣੀ 'ਚ ਦੱਸਿਆ ਵੀ ਮਲੇਸ਼ ਧਾਨ ਲੈ ਪੂਜਾ ਪੁਰਾਣ, ਪੂਜਾ ਕਰਦੇ ਪੁਰਾਣਾਂ ਦੀ, ਧਾਨ ਮਲੇਸ਼ਾਂ ਦਾ ਖਾਂਦੇ, ਪੈਸਾ ਉਹਨਾਂ ਤੋਂ ਲੈਂਦੇ, ਉਹਨਾਂ ਵਰਗੀ ਬਿਰਤੀ ਹੋ ਗਈ, ਅਤੇ ਬੋਲੀ ਵੀ ਉਹਨਾਂ ਦੀ, ਖੱਤਰੀਆਂ ਦਾ ਧਰਮ ਛੋੜਿਆ, ਮਲੇਸ਼ ਭਾਖਿਆ ਗਈ, ਆਪਣਾ ਧਰਮ ਛੱਡਤਾ, ਆਪਣੀ ਬੋਲੀ ਛੱਡਤੀ, ਮਲੇਸ਼ਾਂ ਦੀ ਫਾਰਸੀ ਬੋਲਣ ਲੱਗ ਪਏ। ਅਤੇ ਜਿਵੇਂ ਪਹਿਲਾਂ ਤਾਂ ਕਹਿੰਦੇ ਸੀ ਭਗਵਾਨ ਕਰੇਗਾ ਰਾਮ ਕਰੇਗਾ, ਫਿਰ ਕਹਿਣ ਲੱਗ ਪਏ ਜੋ ਖੁਦਾ ਕਰੇਗਾ, ਬੋਲੀ ਦਾ ਫਰਕ ਪੈ ਗਿਆ ਨਾ। ਅੱਲਾ ਤਾਲਾ ਮੁਸਲਮਾਨ ਤਾਂ ਬੋਲਦੇ ਸੀ, ਉਹਨਾਂ ਨੂੰ ਦੇਖ ਕੇ ਹਿੰਦੂ ਵੀ ਬੋਲਣ ਲੱਗ ਪਏ ਜੋ ਅੱਲਾ ਕਰੇਗਾ। ਮਹਾਰਾਜ ਕਹਿੰਦੇ ਨਾ ਉਹ ਖੁਦਾਈ ਅੱਲੋ ਪਿਆ, ਨੀਲ ਵਸਤਰ ਲੈ ਕੱਪੜੇ ਪਹਿਰੇ, ਹਿੰਦੂਆਂ ਨੇ ਵੀ ਨੀਲੇ ਕੱਪੜੇ ਪਾ ਲਏ, ਉਹਨਾਂ ਨੇ ਵੀ ਮੁਸਲਮਾਨਾਂ ਦੀ ਨੌਕਰੀ ਜੋ ਕਰਨੀ ਸੀ, ਉਹਨਾਂ ਦਾ ਹੁਕਮ ਸੀ ਵੀ ਸਾਡੇ ਵਾਲੇ ਕੱਪੜੇ ਪਾਓ, ਜਿਹੜੇ ਅਸੀਂ ਪਾਉਂਦੇ ਉਹ ਤੁਸੀਂ ਪਾਓ। ਉਹ ਚਿੱਟੇ ਕੱਪੜੇ ਲਾ ਕੇ ਹਿੰਦੂਆਂ ਵਾਲੇ ਮੁਸਲਮਾਨਾਂ ਵਾਲੇ ਕੱਪੜੇ ਪਾ ਲਏ। ਤੁਰਕ ਪਠਾਣੀ ਅਮਲ ਕੀ ਆ, ਤੁਰਕਾਂ ਪਠਾਣਾਂ ਦਾ ਅਮਲ ਹੋ ਗਿਆ। ਅਤੇ ਇਸ ਪੰਕਤੀ ਨੂੰ ਮਹਾਰਾਜ ਦਸਵੇਂ ਪਾਤਸ਼ਾਹ ਉਸ ਵੇਲੇ ਜਦੋਂ ਉੱਚਦੇ ਪੀਰ ਬਣ ਕੇ ਪੀਰਾਂ ਵਾਲੇ ਕੱਪੜੇ ਪਾਏ ਹੋਏ ਸੀਗੇ, ਅਤੇ ਸਤਿਗੁਰੂ ਜੀ ਗਨੀ ਖਾਂ ਨਬੀ ਖਾਂ ਭਾਈ ਮਾਨ ਸਿੰਘ ਅਤੇ ਭਾਈ ਧਰਮ ਸਿੰਘ ਦੇ ਮੋਢਿਆਂ 'ਤੇ ਮਾਛੀਵਾੜੇ ਤੋਂ ਚੱਲ ਕੇ ਅਤੇ ਮਾਲਵੇ ਦੀ ਧਰਤੀ 'ਚ ਤਾਰਦੇ ਹੋਏ ਢਿੱਲਵੀਂ ਪਹੁੰਚੇ ਹਨ, ਕੋਟਕਪੂਰੇ ਦੇ ਲਾਗੇ ਹੈ। ਬਰਗਾੜੀ ਢਿੱਲਵੀਂ ਅਤੇ ਕੋਟਕਪੂਰਾ, ਸੱਚੇ ਪਾਤਸ਼ਾਹ ਨੇ ਇਸ ਇਲਾਕੇ ਕਈ ਪਿੰਡਾਂ ਚਰਨ ਪਾਏ। ਸੋਢੀ ਕੌਲ ਸਾਹਿਬ ਗੁਰੂ ਮਹਾਰਾਜ ਦੇ ਭਰਾ ਲੱਗਦੇ ਸਨ। ਬਾਬਾ ਪਿਰਥੀ ਚੰਦ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਵੱਡੇ ਭਰਾ, ਉਹਨਾਂ ਦੇ ਪੜਪੋਤਰੇ ਸੋਢੀ ਕੌਲ ਸਾਹਿਬ ਦਸਵੇਂ ਪਾਤਸ਼ਾਹ ਨੂੰ ਮਿਲੇ ਸਤਿਗੁਰਾਂ ਦੇ ਵਾਸਤੇ ਚਿੱਟੇ ਕੱਪੜੇ ਲੈ ਕੇ, ਸੋਹਣੇ ਵਧੀਆ ਕੱਪੜੇ ਲੈ ਕੇ ਆਏ, ਭੇਟਾ ਕੀਤੇ, ਮਹਾਰਾਜ ਇਹ ਕੱਪੜੇ ਪਾਓ। ਅਤੇ ਜਿਹੜੀ ਪਿਛਲੀ ਘਰ ਦੇ ਵਿੱਚ ਮਾੜੀ ਮੋਟੀ ਚੱਲੀ ਆ ਰਹੀ ਸੀ ਨਾ ਦੋ ਪਰਿਵਾਰਾਂ ਦੀ, ਬਾਬੇ ਪਿਰਥੀ ਚੰਦ ਦੀ ਅਤੇ ਗੁਰੂ ਅਰਜਨ ਦੇਵ ਜੀ ਦੀ, ਆਪਸ 'ਚ ਦੋ ਭਰਾਵਾਂ ਦੀ, ਅੱਗੇ ਖਾਨਦਾਨੀ ਥੋੜ੍ਹੀ ਜਿਹੀ ਚੱਲਦੀ ਸੀ ਮਤਭੇਦ, ਉਹ ਮਤਭੇਦ ਵੀ ਖਤਮ ਕਰ ਲਿਆ। ਅਤੇ ਸੋਢੀ ਕੌਰ ਸਾਹਿਬ ਦਸਵੇਂ ਪਾਤਸ਼ਾਹ ਨੂੰ ਕਹਿੰਦੇ ਆਹ ਚਿੱਟੇ ਕੱਪੜੇ ਪਾਓ ਮਹਾਰਾਜ, ਸੋਹਣੇ ਪਾਓ। ਅਤੇ ਮਹਾਰਾਜ ਕੱਪੜੇ ਲੈ ਕੇ ਸੋਢੀ ਕੌਰ ਸਾਹਿਬ ਨੂੰ ਬਖਸ਼ਿਸ਼ ਕੀਤੀ ਅਤੇ ਆਪ ਚੋਲੇ ਉਹ ਚਿੱਟੇ ਸੋਹਣੇ ਸੱਤ ਬਸਤਰ ਪਾ ਲਏ ਜਦੋਂ, ਅਤੇ ਉਹ ਨੀਲੇ ਕੱਪੜੇ ਪਾੜ ਪਾੜ ਕੇ ਨਾ ਮਹਾਰਾਜ ਅੱਗ ਬਾਲੀ ਅਤੇ ਅੱਗ 'ਚ ਸੁੱਟੀ ਜਾਂਦੇ, ਅੱਗ 'ਚ ਸੁੱਟੀ ਜਾਂਦੇ। ਅਤੇ ਨਾਲ ਬਚਨ ਕਰਦੇ ਆ, ਨੀਲ ਬਸਤਰ ਲੈ ਕੱਪੜੇ ਪਾੜੇ ਤੁਰਕ ਪਠਾਣੀ ਅਮਲ ਗਿਆ। ਫਿਰ ਕਹਿੰਦੇ ਆ, ਨੀਲ ਬਸਤਰ ਲੈ ਕੱਪੜੇ ਪਾੜੇ ਤੁਰਕ ਪਠਾਣੀ ਅਮਲ ਗਿਆ। ਅਤੇ ਸੋਢੀ ਕੌਲ ਸਾਹਿਬ ਅਤੇ ਹੋਰ ਭਾਈ ਦਇਆ ਸਿੰਘ ਸਿੰਘ ਕੋਲ ਬੈਠੇ ਸਾਰਾ ਖਾਲਸਾ, ਕਹਿੰਦੇ ਸੱਚੇ ਪਾਤਸ਼ਾਹ ਜੀ ਵੀ ਬਾਬਾ ਰਾਮ ਰਾਏ ਨੇ ਇੱਕ ਅੱਖਰ ਹੀ ਬਦਲਿਆ ਸੀ ਅਤੇ ਉਹਨੂੰ ਗੁਰੂ ਘਰ ਤੋਂ ਛੇਕਦਾ ਸੀ, ਤੁਸੀਂ ਤਾਂ ਸਾਰੀ ਪੰਕਤੀ ਬਦਲ ਦਿੱਤੀ ਹੈ। ਅਤੇ ਮਹਾਰਾਜ ਕਹਿੰਦੇ ਸੋਢੀ ਸਾਹਿਬ ਰਾਮ ਰਾਏ ਨੇ ਮੁੱਲ ਕੀ ਤਾਰਿਆ ਸੀ, ਅਸੀਂ ਮੁੱਲ ਤਾਰ ਕੇ ਆਏ ਹਾਂ, ਚਾਰ ਪੁੱਤਰ ਸ਼ਹੀਦ ਕਰਾ ਕੇ ਆਏ ਹਾਂ, ਜੇ ਅਜੇ ਵੀ ਤੁਰਕਾਂ ਦਾ ਅਮਲ ਰਹਿ ਗਿਆ, ਤੁਰਕਾਂ ਦਾ ਅਮਲ ਗਿਆ ਹੁਣ, ਕਹਿੰਦੇ ਰਾਜ ਗਿਆ, ਇਹ ਬਚਨ ਛੱਡ ਤੇ। ਮਹਾਰਾਜ ਕਹਿੰਦੇ ਤੁਰਕ ਪਠਾਣੀ ਅਮਲ ਗਿਆ, ਅਮਲ ਅਮਲ ਕਹਿੰਦੇ ਰਾਜ ਅਮਲਦਾਰੀ, ਜਿਹੜਾ ਅਮਲ ਆਇਆ ਸੀ, ਰਾਜ ਆਇਆ ਸੀ ਤੁਰਕਾਂ ਦਾ, ਗੁਰੂ ਨਾਨਕ ਸਾਹਿਬ ਦਾ ਬਚਨ ਸੀਗਾ, ਹੋ ਗਿਆ। ਹੁਣ ਕਹਿੰਦੇ ਗਿਆ, ਹੁਣ ਨਹੀਂ ਰਹਿਣਾ ਤੁਰਕਾਂ ਦਾ ਰਾਜ। ਕਹਿੰਦੇ ਅਸੀਂ ਗੁਰਬਾਣੀ ਦੀ ਪੰਕਤੀ ਨਹੀਂ ਬਦਲੀ, ਅਸੀਂ ਤਾਂ ਤੁਰਕਾਂ ਦਾ ਰਾਜ ਖਤਮ ਕੀਤਾ, ਇਹ ਬਚਨ ਕੀਤੇ ਉੱਥੇ ਸੱਚੇ ਪਾਤਸ਼ਾਹ ਨੇ। ਅਤੇ ਕਹਿੰਦੇ ਉਹ ਜਦੋਂ ਲੀਰਾਂ ਸੜ ਗਈਆਂ, ਇੱਕ ਲੀਰ ਜਿਹੜੀ ਸੀ ਉਹ ਭਾਈ ਮਾਨ ਸਿੰਘ ਜੀ ਨੇ ਚੁੱਕ ਕੇ ਆਪਣੇ ਕਮਰ ਕਸੇ ਨਾਲ ਬੰਨ ਲਈ। ਮਹਾਰਾਜ ਕਹਿੰਦੇ ਮਾਨ ਸਿੰਘ ਜੀ ਇਹ ਕਟਾਰ ਨੂੰ ਲੀਰ ਬੰਨ ਲਈ ਹੈ, ਇਹ ਕਿਉਂ? ਕਹਿੰਦਾ ਮਹਾਰਾਜ ਤੁਹਾਡੀ ਨਿਸ਼ਾਨੀ ਰੱਖ ਲਈ ਹੈ। ਮਹਾਰਾਜ ਕਹਿੰਦੇ ਫਿਰ ਇਹ ਨਿਹੰਗਾ ਸਿੰਘਾਂ 'ਚ ਰਹੇਗੀ, ਉਹ ਚੱਲੀ ਆਉਂਦੀ ਹੈ। ਸੋ ਵੱਖਰੀਆਂ ਵੱਖਰੀਆਂ ਸਾਧ ਸੰਗਤ ਜੀ ਗੁਰੂ ਸਾਹਿਬ ਨੇ ਬਖਸ਼ਿਸ਼ਾਂ ਕੀਤੀਆਂ, ਤੁਰਕ ਪਠਾਣੀ ਅਮਲ ਕੀ ਆ। ਮਹਾਰਾਜ ਕਹਿੰਦੇ ਕਲਯੁਗ ਦਾ ਵਰਤਾਰ ਆਇਆ, ਨੀਲੇ ਬਸਤਰ ਪਾ ਕੇ ਤੁਰਕਾਂ ਨੇ ਰਾਜ ਕੀਤਾ ਸਾਰੇ ਪਾਸੇ, ਚਾਰੇ ਵੇਦ ਹੋਏ ਸੱਚਿਆਰ। ਚਾਰੇ ਵੇਦ ਜਿਹੜੇ ਨੇ ਆਪਣੀ ਆਪਣੀ ਥਾਂ 'ਤੇ ਸੱਚੇ ਹੋ ਗਏ, ਪੜ੍ਹੈ ਗੁਣੈ ਤਿੰਨ ਚਾਰ ਵਿਚਾਰ। ਜਿਹੜੇ ਉਹਨਾਂ ਨੂੰ ਪੜ੍ਹਦੇ ਨੇ, ਗੁਣਦੇ ਨੇ, ਵਿਚਾਰਦੇ ਨੇ, ਉਹਨਾਂ ਨੂੰ ਸ਼ੁਭ ਵਿਚਾਰ ਦਾ ਪਤਾ ਲੱਗਦਾ। ਗਿਆਨ ਜਿੰਨਾ ਚਿਰ ਅਸੀਂ ਪੜ੍ਹਦੇ ਨਹੀਂ, ਸੁਣਦੇ ਨਹੀਂ, ਉਹਨਾਂ ਚਿਰ ਸਾਨੂੰ ਕੀ ਸਮਝ ਆਉਣੀ ਹੈ। ਸਾਧ ਸੰਗਤ ਜੀ, ਕੋਈ ਵੀ ਧਰਮ ਗ੍ਰੰਥ ਮਾੜਾ ਨਹੀਂ ਹੁੰਦਾ, ਸਿਰਫ ਉਹਨੂੰ ਨਾ ਪੜ੍ਹਨ ਵਾਲੇ ਅਗਿਆਨੀ ਲੋਕ ਕੁਛ ਦਾ ਕੁਛ ਬਣਾ ਦਿੰਦੇ। ਮਹਾਰਾਜ ਸਾਹਿਬ ਕਹਿੰਦੇ ਜਿਹੜੇ ਵਿਚਾਰ ਉਹਨਾਂ ਵੇਦਾਂ ਵਿੱਚ ਦੱਸੇ ਸਨ, ਉਹ ਸਮੇਂ ਸਮੇਂ ਪੂਰੇ ਹੋਏ ਹਨ। ਪੜ੍ਹਦੇ ਹਨ, ਗੁਣਦੇ ਹਨ, ਵਿਚਾਰ ਕਰਦੇ ਹਨ, ਪਰ ਪਰਮੇਸ਼ਰ ਦੀ ਪ੍ਰਾਪਤੀ ਕਿਸ ਨੂੰ ਹੁੰਦੀ, ਮੁਕਤੀ ਕਿਸ ਨੂੰ ਹੁੰਦੀ ਹੈ? ਅਗਲੀਆਂ ਦੋ ਪੰਕਤੀਆਂ 'ਚ ਦੱਸਦੇ ਨੇ, ਭਾਉ ਭਗਤ ਕਰ ਨੀਚ ਸਦਾਏ ਤਉ ਨਾਨਕ ਮੋਖ ਅੰਤਰ ਪਾਏ। ਮਹਾਰਾਜ ਕਹਿੰਦੇ ਨੇ ਪ੍ਰੇਮਾ ਭਗਤੀ ਕਰਕੇ ਆਪਣੇ ਆਪ ਨੂੰ ਨੀਵਾਂ ਸੱਦੇਗਾ, ਮੰਦਾ ਜਾਣੇ ਆਪ ਕਹੋ ਅਵਰ ਭਲਾ ਸੰਸਾਰ, ਹਮ ਨਹੀਂ ਚੰਗੇ ਬੁਰਾ ਨਹੀਂ ਕੋਏ, ਪਰਣਵਤ ਨਾਨਕ ਤਾਰੇ ਸੋਏ। ਜਿਹੜਾ ਆਪਣੇ ਆਪ ਨੂੰ ਪ੍ਰੇਮ ਨੀਵਾਂ, ਨੀਵੇਂ ਤੋਂ ਵੀ ਨੀਵਾਂ, ਭਾਈ ਗੁਰਦਾਸ ਜੀ ਵੀ ਲਿਖਦੇ, ਕਰਕੇ ਨੀਚ ਸਦਾਮਣਾ ਤਾਂ ਪ੍ਰਭ ਲੇਖੇ ਅੰਦਰ ਪਾਏ। ਚੰਗੇ ਕੰਮ ਕਰਕੇ ਕਰ ਪੁੰਨੋ ਨੀਚ ਸਦਾਈ ਹੈ, ਪੁੰਨ ਕਰਕੇ ਫਿਰ ਆਪਣੇ ਆਪ ਨੂੰ ਨੀਵਾਂ ਸਦਾਉਣਾ। ਅਸੀਂ ਤਾਂ ਪਹਿਲੀ ਗੱਲ ਤਾਂ ਪੁੰਨ ਕਰਦੇ ਕੋਈ ਨਹੀਂ, ਜੇ ਕਰ ਲਈਏ ਤਾਂ ਫਿਰ ਉਹਦਾ ਢੰਡੋਰਾ ਬੜਾ ਪਿੱਟਦੇ, ਵੀ ਸਾਡਾ ਪਤਾ ਲੱਗੇ ਵੀ ਅਸੀਂ ਪੁੰਨ ਕੀਤਾ। ਮਹਾਰਾਜ ਕਹਿੰਦੇ ਪਰ ਪੁੰਨੋ, ਪੁੰਨ ਤਾਂ ਕਰੀਏ ਪਰ ਪੁੰਨ ਕਰਕੇ ਵੀ ਨੀਵਾਂ ਸਦਾਈਏ। ਦੁਨੀਆ ਦੇ ਵਿੱਚ ਆਪਣੇ ਆਪ ਨੂੰ ਸ਼ੋਅ ਹੀ ਨਾ ਕਰੀਏ ਅਸੀਂ ਪੁੰਨ ਕੀਤਾ, ਕੀਤਾ ਹੋਵੇ ਪੁੰਨ ਅਤੇ ਲੋਕ ਕਹਿਣ ਪਾਪੀ ਹੈ ਬੜਾ, ਅਤੇ ਉਹਨੂੰ ਸਹਿ ਲਈਏ, ਕਹੀਏ ਹਾਂ ਅਸੀਂ ਪਾਪੀ ਹਾਂ, ਅਸੀਂ ਗੁਨਾਹਗਾਰ ਹਾਂ, ਤਾਂ ਉਸ ਵਾਹਿਗੁਰੂ ਦੇ ਘਰ ਦੇ ਵਿੱਚ ਥਾਂ ਮਿਲਦੀ ਹੈ। ਕਰਕੇ ਨੀਚ ਸਦਾਵਣਾ ਤਾਂ ਪ੍ਰਭ ਲੇਖੇ ਅੰਦਰ ਪਾਏ। ਸੱਚੇ ਪਾਤਸ਼ਾਹ ਕਹਿੰਦੇ ਕੰਮ ਬੜਾ ਔਖਾ, ਭਾਉ ਭਗਤ ਕਰ ਨੀਚ ਸਦਾਏ ਤਾਂ ਨਾਨਕ ਮੋਖ ਅੰਤਰ ਪਾਏ। ਤਾਂ ਸਤਿਗੁਰੂ ਕਹਿੰਦੇ ਮੁਕਤੀ ਪ੍ਰਾਪਤ ਹੋ ਜਾਂਦੀ ਹੈ, ਆਪਣੇ ਹਿਰਦੇ ਦੇ ਅੰਦਰ ਹੀ ਮੁਕਤੀ ਪ੍ਰਾਪਤ ਹੋ ਜਾਂਦੀ। ਸੱਚੇ ਪਾਤਸ਼ਾਹ ਕਿਰਪਾ ਕਰਨ, ਗੁਰੂ ਕੀ ਬਾਣੀ ਦੀ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਬਖਸ਼ ਲੈਣੀਆਂ ਜੀ। ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।